ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਚੌਥਾ, ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ, ਹਮਾਰੀ ਬੇਦਨ ਤੂੰ ਜਾਣਤਾ ਸਾਹਾ, ਅਵਰ ਕਿਆ ਜਾਣੈ ਕੋਈ। ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ, ਹਮਾਰੀ ਬੇਦਨ ਤੂੰ ਜਾਣਤਾ ਸਾਹਾ, ਅਵਰ ਕਿਆ ਜਾਣੈ ਕੋਈ। ਰਹਾਉ ਸਾਚਾ ਸਾਹਿਬ, ਸੱਚ ਤੂੰ ਮੇਰੇ ਸਾਹਾ, ਤੇਰਾ ਕੀਆ ਸੱਚ ਸਭ ਹੋਏ, ਝੂਠਾ ਕਿਸ ਕੋ ਆਖੀਐ ਸਾਹਾ, ਦੂਜਾ ਨਾਹੀਂ ਕੋਈ। ਸਭਨਾ ਵਿੱਚ ਤੂੰ ਵਰਤਦਾ ਸਾਹਾ, ਸਭ ਤੁਝੇ ਧਿਆਵੈ ਦਿਨ ਰਾਤ, ਸਭ ਤੁਝੇ ਥਾਵਹੁ ਮੰਗਦੇ ਮੇਰੇ ਸਾਹਾ, ਤੂੰ ਸਭਨਾ ਕਰੇ ਇੱਕ ਦਾਤ, ਸਭ ਕੋ ਤੁਝੇ ਵਿੱਚ ਹੈ ਮੇਰੇ ਸਾਹਾ, ਤੁਝ ਤੋਂ ਬਾਹਰ ਕੋਈ ਨਾਹੀਂ, ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ, ਸਭ ਤੁਝੇ ਮਾਹੀ ਸਮਾਏ, ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝੇ ਧਿਆਵੈ ਮੇਰੇ ਸਾਹਾ, ਜੋ ਪਾਵੈ ਤੂੰ ਰੱਖ ਤੂੰ ਮੇਰੇ ਪਿਆਰੇ। ਸੱਚ ਨਾਨਕ ਕੇ ਪਾਤਸ਼ਾਹ, ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝੇ ਧਿਆਵੈ ਮੇਰੇ ਸਾਹਾ, ਜੋ ਪਾਵੈ ਤੂੰ ਰੱਖ ਤੂੰ ਮੇਰੇ ਪਿਆਰੇ। ਸੱਚ ਨਾਨਕ ਕੇ ਪਾਤਸ਼ਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ।
ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ਾਂ ਭਰੀ ਗੋਦ ਅੰਦਰ, ਸਤਿਗੁਰਾਂ ਦੀ ਨਿਵਾਜੀ ਹੋਈ ਧਰਤੀ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਮੁਕੱਦਸ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਪਵਿੱਤਰ ਕਲਾਵੇ ਵਿੱਚ ਸੁਭਾਏਮਾਨ ਗੁਰ ਅਸਥਾਨ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਜੀ ਵਿਖੇ, ਮੰਜੀ ਸਾਹਿਬ ਦੀਵਾਨ ਹਾਲ ਵਿਖੇ, ਬੜੇ ਅਦਬ ਵਿੱਚ ਬੜੇ ਪਿਆਰ ਵਿੱਚ ਜੁੜ ਬੈਠੇ ਗੁਰਸਿੱਖ ਜਨੋ, ਸਤਿਗੁਰਾਂ ਦਾ ਅੰਮ੍ਰਿਤ ਵੇਲੇ ਬਖਸ਼ਿਸ਼ ਹੋਇਆ ਬਚਨ ਹੁਕਮ ਰੂਪ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ। ਗੁਰਦੇਵ ਪਿਤਾ ਜੀ ਨੇ इस पवित्र पावन शब्द के अंदर इस नगरी में वरसाने वाले, इस धरती में भाग लाने वाले धन धन गुरु रामदास सच्चे पातशाह महाराज, ये पावन पवित्र हुक्म साढ़े हिरदे अंदर सिंच रहे हैं कि भाई करता पुरख वाहिगुरु एक दाता है, वो दर्शनों की प्यास मन में बेबल करती है, अंदर वैराग का जन्म हुंदा। ते जिस हिरदे च वैराग का जन्म हुंदा है उस हिरदे के अंदर शुद्धता हुंदी है। जिवें पट्ठी के तपन नाल सोना शुद्ध हुंदा है, कुठाली विच पै के सोना शुद्ध हुंदा है, इस तरह गुरमत का यह निर्णय कि वैराग की चिणग साढ़े अंतशकरण शुद्ध करती है। बिरहड़े की पट्ठी साढ़े हृदय की खोट न मिटाती है। तो जिस जीव के अंदर बिरहड़ा नहीं पैदा होया, वैराग नहीं पैदा होया, उस जीव न सतगुरु जी ने जिंदिया ही मुरदा आख्या। सत्संग इस शब्द के अंदर अंतर की वेदना का जिक्र है, मन की बिरथा का जिक्र है। तो एक एक बचन बड़े वैराग विच परोता होया। तो जिस जीवन अंदर वैराग नहीं उपजया, महाराज कहिंदे वी उह ते जिंदा ही मुरदिया के समान है। बिरहड़े की पट्ठी ही साढ़े अंतशकरण की शुद्धता का वसीला है। बाणी का यह अमृत बचन आप जी कई बार सुनते हो। बाबा फरीद साहब जी ने इस बिरहड़े नूं, इस वैराग की चिणग नूं, इस जागी हुई चंग्याड़ी नूं कहा, तू सब तो सुल्तान है जिन्हें मेरे अंदर धू पैदा की अपने प्यारे नाल मिलन दी। बिरहा बिरहा आखी है, बिरहा तू सुल्तान, जिस तन बिरहो ना उपजै सो तन जान मसान। वो तो मुरदियां दे समान है, मृतक तुरदी हुई लाश है। वो तो महाराज अज के इस पावन शब्द के अंदर जो कृपालता कर रहे सात संगत, आप जी ने बहुत एकाग्रता नाल बचन सुनिया। तो बचन की पहली पंक्ति ही रहाओ की पंक्ति है। आरंभताई साहब ने मुखातब होके की आख्या, मेरे साहा। थोड़ा जहा ध्यान एकाग्र करना, इस संपूर्ण शब्द के अंदर साहा अखर के नाल परमेशर नूं मुखातब होए ने महाराज। साढ़े मन में भरम ना रह जाए कि साहा किनू कहिंदे आ, क्योंकि दुनियावी रूप में यह शब्द असी वरतदे आ। शाह शब्द बादशाहां लई भी वरतिया, शाह शब्द अमीरां वास्ते भी वरतिया। तो बहुत सारे लोग अमीरां दे सरदल दे उत्ते खड़े मंगण दी आस रखदे आ, बहुत सारे लोग दुनियावी शहनशाहां दे सामने मंगण दी आस रखदे। हुण शब्द ते संसार विच्चों ही लए गए आ ना, ते इस शब्द नूं सुण के मन विच भरम ना पैदा हो जाए वी भाई शाह क्या। तो शायद जिस आरती कोलों सारा पिंड पैसे लैके आउंदा शायद उस शाह की गल कीती। जे तुसीं गोरे इतिहास पढ़ो तो खास करके जदों औरंगजेब का जिक्र आता जां होर बादशाहां का जिक्र आता तो बहुत ही बार श्री गुरु प्रताप सूरज ग्रंथ के अंदर कविता की तुकांतबंदी नूं ध्यान विच रखदियां शब्द शाह ही वरत्या, जिहदा अर्थ जिहड़ा वक्त का बादशाह। इत्थे अपने अंदर की वेदना प्रगट करदियां मुखातब होकर पहला बचन महाराज ने कहा, मेरे साह। तो ये भरम मैं चाहता भी एक बार चंगी तरह मिट जाए भी साह कौन है। शाह का अर्थ है देण वाला, शाह का अर्थ है धनी, शाह का अर्थ है खजाने का मालिक। तो दुनियावी बिरती कहती है खजाने का मालिक कोई धनाड़ हो सकता है, कोई राजा हो सकता है, कोई शहनशाह हो सकता है। पर सच्चे पातशाह महाराज जी जिस शाह की गल कर रहे हैं उत्थे फिर संसारी बिरती जी खत्म हो जाती है। ये अखर सुनदिया सार मेरे साह, साड़ी बिरती साड़ी सुरत फर्श तो अर्श तक पहुँच जानी चाहिए है। मेरी बेनती ध्यान ना सुनना, क्योंकि जो असी दुनियावी रूप में शाह शब्द सुनते हैं तो साड़ी बिरती ये धरती उत्ते फर्श तक सीमित है।
ਜਦੋਂ ਅਸੀਂ ਇਹ ਬਚਨ ਗੁਰੂ ਕੇ ਮੁੱਖ ਤੋਂ ਸੁਣਦੇ ਹਾਂ ਤਾਂ ਇਹ ਸਾਡੀ ਸੁਰਤ ਨੂੰ ਇੱਕਦਮ ਇਹ ਕਹੀਏ ਵੀ ਫਰਸ਼ ਤੋਂ ਅਰਸ਼ 'ਤੇ ਲੈ ਜਾਣ ਦੇ ਸਮਰੱਥ ਹੈ, ਕਿਉਂਕਿ ਦੁਨਿਆਵੀ ਬੰਦਿਆਂ ਦੇ ਨਾਲ ਮੁਖਾਤਬ ਹੋ ਕੇ ਬੇਨਤੀ ਨਹੀਂ ਕੀਤੀ ਜਾ ਰਹੀ, ਉਸ ਸ਼ਾਹ ਨੂੰ ਬੇਨਤੀ ਕੀਤੀ ਗਈ ਹੈ ਜਿਹਦੇ ਬਾਰੇ ਰੋਜ਼ ਪੜ੍ਹਦੇ ਹਾਂ, ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ, ਜਿਹੜਾ ਸ਼ਾਹਾਂ ਦਾ ਸ਼ਾਹ ਹੈ, ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠੇ ਹਾਂ ਸੋਹੀ ਹੈ, ਉਹਦੀ ਸੰਗਤ ਉਹਦੇ ਸਾਹਮਣੇ ਮੰਗਦੇ ਹਾਂ ਸ਼ੋਭਾ ਬਣਦੀ ਹੈ। ਇਸ ਬਚਨ ਨੂੰ ਸਮਝੇ ਗੁਰਮੁਖੋ, ਦੁਨਿਆਵੀ ਪੁਰਖ ਦੇ ਅੱਗੇ ਮੰਗਾਂਗੇ ਮੁਥਾਜੀ ਪ੍ਰਗਟ ਹੋਵੇਗੀ, ਲਾਚਾਰੀ ਪ੍ਰਗਟ ਹੋਵੇਗੀ, ਦੁਨਿਆਵੀ ਬੰਦੇ ਦੇ ਸ਼ਾਹ ਦੇ ਕੋਲ ਜਾ ਕੇ ਮੰਗਾਂਗੇ ਬੇਪੱਤ ਹੋਵਾਂਗੇ, ਕੋਈ ਕਹੇਗਾ ਆਰਥਿਕ ਤੌਰ 'ਤੇ ਟੁੱਟ ਗਿਆ ਇਹ ਸ਼ਾਹਾਂ ਦੇ ਗੇੜੇ ਕੱਢਦਾ ਪਿਆ, ਲੋਕ ਇਹੀ ਕਹਿਣਗੇ। ਜਦੋਂ ਅਸੀਂ ਦੁਨਿਆਵੀ ਸ਼ਾਹਾਂ ਕੋਲ ਜਾਂਦੇ ਹਾਂ ਤਾਂ ਲੋਕ ਕਹਿਣਗੇ ਕਰਜ਼ਦਾਰ ਹੋ ਗਿਆ, ਇੱਜ਼ਤ ਗੁਆ ਬੈਠਾਂਗੇ। ਬਹੁਤੀ ਵਾਰੀ ਲੋਕ ਸ਼ਾਹਾਂ ਕੋਲ ਮੰਗਣ ਜਾਂਦੇ ਅਤੇ ਪਰਦੇ ਨਾਲ ਮੰਗਣ ਜਾਂਦੇ। ਮੈਂ ਬੇਨਤੀ ਕਰਾਂ, ਜਦੋਂ ਦੁਨਿਆਵੀ ਰੂਪ ਵਿੱਚ ਬਹੁਤੀ ਵਾਰ ਲੋਕ ਮੰਗਣ ਜਾਂਦੇ ਆ ਅਤੇ ਪਰਦੇ ਨਾਲ ਮੰਗਣ ਜਾਂਦੇ ਆ ਵੀ ਕਿਤੇ ਸ਼ਰੀਕਾ ਕਬੀਲਾ ਨਗਰ ਵਾਸੀ ਲੋਕ ਇਹ ਨਾ ਕਹਿਣ ਵੀ ਇਹ ਆਰਥਿਕ ਤੌਰ 'ਤੇ ਟੁੱਟ ਗਿਆ, ਮੈਂ ਬੇਪੱਤ ਹੋ ਜਾਂਗਾ। ਪਰ ਜਦੋਂ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਕੋਲ ਮੰਗਣ ਜਾਵਾਂਗੇ ਤਾਂ ਮਹਾਰਾਜ ਕਹਿੰਦੇ ਬੇਪੱਤ ਨਹੀਂ ਹੋਈ ਦਾ ਪੱਤ ਬਣਦੀ ਹੈ, ਸਗੋਂ ਸ਼ੋਭਾ ਬਣਦੀ ਹੈ ਕਿ ਇਹ ਕਰਤੇ ਦਾ ਭਿਖਾਰੀ ਹੈ, ਇਹ ਵੱਡੇ ਦਰ ਨਾਲ ਜੁੜਿਆ ਹੋਇਆ। ਜਿਸ ਪਾਸ ਬੈਠਿਆਂ ਸੋਹੀ ਹੈ, ਸੋਹੀ ਆ ਸ਼ਬਦ ਦਾ ਅਰਥ ਹੈ ਸ਼ੋਭਨੀਕ ਹੋਈ ਦਾ। ਇਸ ਸ਼ਾਹ ਦੇ ਚਰਨਾਂ 'ਚੋਂ ਮੰਗਾਂਗੇ ਤਾਂ ਸਾਡੀ ਸ਼ੋਭਾ ਵਧੇਗੀ, ਸਾਡੀ ਪੱਤ ਵਧੇਗੀ, ਜਿਹਦੇ ਉੱਤੇ ਸਾਰੀ ਕਾਇਨਾਤ ਦਾ ਭਰੋਸਾ ਹੈ, ਸਭਨਾਂ ਦਾ ਵੀ ਸਾਹ, ਸਾਰੀ ਕਾਇਨਾਤ ਜਿਹਦੇ ਕੋਲੋਂ ਮੰਗ ਰਹੀ ਹੈ। ਥੋੜ੍ਹਾ ਜਿਹਾ ਤਵੱਜੋ ਦੇ ਕੇ ਬੇਨਤੀ ਨੂੰ ਸਮਝ ਲੈਣਾ। ਅੱਜ ਸਾਧ ਸੰਗਤ ਦੁਨੀਆਂ ਦੇ ਬਹੁਤ ਵੱਡੀ ਗਿਣਤੀ 'ਚ ਲੋਕ ਅਮੀਰਾਂ ਦੀ ਆਸ ਉੱਤੇ ਜਿਉਂਦੇ ਹੈ ਅਤੇ ਸੱਚੇ ਪਾਤਸ਼ਾਹ ਹਜ਼ੂਰ ਨੇ ਸਾਨੂੰ ਤਾਕੀਦ ਇਹ ਕੀਤੀ ਹੈ ਵੀ ਭਾਈ ਮਾਨੁੱਖ ਕੀ ਟੇਕ ਬਿਰਥੀ ਸਭ ਜਾ, ਦੁਨਿਆਵੀ ਸ਼ਾਹਾਂ ਦੀ ਟੇਕ ਉੱਤੇ ਨਾ ਜੀਓ। ਭਾਈ ਮਰਦਾਨਾ ਜੀ ਹਜ਼ੂਰ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਵਿੱਚ ਗਏ, ਬਚਪਨ ਦਾ ਪਿਆਰ ਸੀ ਅਤੇ ਬਾਬਾ ਜੀ ਜਦੋਂ ਸੁਲਤਾਨਪੁਰ ਲੋਧੀ ਆ ਗਏ ਨਾ, ਮਰਦਾਨਾ ਜੀ ਮਿਲਣ ਵਾਸਤੇ ਆਏ ਅਤੇ ਮਰਦਾਨਾ ਜੀ ਦੇ ਨਾਂ ਨਾਲ ਇੱਕ ਸ਼ਬਦ ਜੁੜਦਾ ਮੀਰਾਸੀ। ਮੀਰਾਸੀ ਦਾ ਅਰਥ ਹੈ ਮੀਰਾਂ ਦੀ ਆਸ ਉੱਤੇ ਜੂਣ ਵਾਲੇ, ਸ਼ਾਹਾਂ ਦੀ ਆਸ ਉੱਤੇ ਜੂਣ ਵਾਲੇ। ਮੀਰ ਕੌਣ? ਦੁਨੀਆਂ ਦੇ ਜਿਹੜੇ ਧਨਾੜ ਸਨ, ਕਿਸੇ ਦੀ ਜਾ ਕੇ ਮੁਥਾਜੀ ਕਰਨੀ, ਸੋਹਲੇ ਗਾਉਣੇ, ਅਤੇ ਉਹਨੇ ਕੋਈ ਕਿਲੋ ਆਟਾ, ਕੋਈ ਸੇਰ ਦਾਲ, ਕੋਈ ਰੇਜ਼ਾ, ਕੋਈ ਖੱਦਰ, ਕੋਈ ਪੈਸਾ ਟਕਾ ਰੱਖ ਕੇ ਅਤੇ ਮੀਰਾਸੀ ਨੂੰ ਤੋਰ ਦੇਣਾ। ਭਾਈ ਮਰਦਾਨਾ ਜੀ ਜਦੋਂ ਹਜ਼ੂਰ ਕੋਲੋਂ ਵਿਦਿਆ ਹੋਣ ਲੱਗੇ ਤਾਂ ਮਹਾਰਾਜ ਨੇ ਬਚਨ ਜਿਹੜੇ ਤਿੰਨ ਕਹੇ ਸੀ ਉਹਨਾਂ 'ਚ ਪਹਿਲਾ ਬਚਨ ਇਹ ਸੀ ਵੀ ਮੀਰਾਸੀ ਅਖਾਉਣ ਵਾਲੇ ਮਰਦਾਨਾ ਜੀ, ਸਭ ਤੋਂ ਵੱਡਾ ਜਿਹੜਾ ਮੀਰ ਹੈ ਸ਼ਹਿਨਸ਼ਾਹ ਹੈ, ਮੀਰ ਦਾ ਅਰਥ ਹੈ ਰਾਜਾ, ਅਸੀਂ ਬਚਨ ਕਹਿੰਦੇ ਹਾਂ ਮੀਰੀ ਅਤੇ ਪੀਰੀ, ਮੀਰ ਸ਼ਬਦ ਦਾ ਅਰਥ ਹੈ ਰਾਜਾ, ਦੁਨਿਆਵੀ ਰਾਜਸੀ ਸ਼ਕਤੀ। ਅਤੇ ਸਾਹਿਬ ਨੇ ਕਿਹਾ ਸੀ ਮਰਦਾਨਾ ਜੀ ਜਿਹੜਾ ਸਭ ਤੋਂ ਵੱਡਾ ਮੀਰ ਹੈ ਉਹਦੀ ਆਸ ਉੱਤੇ ਜਿਉਣਾ, ਦੁਨੀਆਂ ਦੇ ਮੀਰਾਂ ਦੀ ਆਸ ਨਹੀਂ ਰੱਖਣੀ। ਇਹ ਹੁਕਮ ਕੀਤਾ ਸੀ ਮਹਾਰਾਜ ਨੇ ਤਿੰਨ ਬਚਨਾਂ ਵਿੱਚੋਂ, ਜਿੱਥੇ ਕੇਸਾਂ ਦੀ ਬੇਅਦਬੀ ਨਾ ਕਰਨ ਦਾ ਹੁਕਮ ਕੀਤਾ, ਜਿੱਥੇ ਨਸ਼ੇ ਤਿਆਗਣ ਦਾ ਹੁਕਮ ਕੀਤਾ, ਉੱਥੇ ਸਤਿਗੁਰੂ ਜੀ ਨੇ ਪਹਿਲਾ ਹੁਕਮ ਇਹ ਕੀਤਾ ਸੀ ਕਿ ਮੀਰਾਂ ਦੀ ਆਸ ਉੱਤੇ ਨਹੀਂ ਜਿਉਣਾ, ਜਿਹੜਾ ਸੱਚਾ ਪਾਤਸ਼ਾਹ ਹੈ ਇੱਕ ਦੀ ਆਸ ਰੱਖਣੀ। ਅਤੇ ਜਦੋਂ ਗੁਰਮੁਖੋ ਭਾਈ ਮਰਦਾਨਾ ਜੀ ਨੇ ਹਜ਼ੂਰ ਦੇ ਬਚਨ ਕਮਾਏ, ਇੱਕ ਦੀ ਆਸ ਰੱਖੀ, ਫਿਰ ਮੇਰਾ ਬਾਬਾ ਸਾਰੀ ਜ਼ਿੰਦਗੀ ਮਰਦਾਨਾ ਜੀ ਦੇ ਕਾਰਜ ਸਵਾਰਦਾ ਰਿਹਾ। ਉਹ ਸੱਚੇ ਸਾਹਿਬ ਜੀ ਨੇ ਸਾਨੂੰ ਇਹ ਤਾਕੀਦ ਕੀਤੀ, ਬੜੀ ਸਖਤੀ ਨਾਲ ਇਹ ਬਚਨ ਕਿਹਾ ਵੀ ਅਸੀਂ ਦੁਨਿਆਵੀ ਸ਼ਾਹਾਂ ਦੀ ਟੇਕ ਉੱਤੇ ਨਹੀਂ ਜੂਣਾ। ਦੁਨੀਆਂਦਾਰ ਰਾਜੇ ਬੜੇ ਹੋਣਗੇ ਸਾਧ ਸੰਗਤ, ਅਤੇ ਬੜੇ ਹੋਏ ਇਸ ਸੰਸਾਰ ਦੇ ਉੱਤੇ, ਪਹਿਲਾਂ ਹੋਏ ਵੀ ਬੜੇ ਅਤੇ ਹੋਣਗੇ ਵੀ ਬੜੇ, ਪਰ ਜਦੋਂ ਦੁਨੀਆਂਦਾਰ ਰਾਜਿਆਂ ਦਾ ਜ਼ਿਕਰ ਆਉਂਦਾ ਬਾਣੀ ਅੰਦਰ, ਉਹਨਾਂ ਦਾ ਵੀ ਜ਼ਿਕਰ ਕੀਤਾ। ਸੰਨ 1911 ਦੀ ਚਰਚਾ ਹੈ, ਸੰਭਾਲੇ ਹੋਏ ਸਰੋਤ ਨੇ, ਕੋਈ ਬਹੁਤ ਦੂਰ ਦੀ ਗੱਲ ਨਹੀਂ, ਕੱਲ੍ਹ ਦੀ ਵਾਪਰੀ ਹੋਈ ਘਟਨਾ। ਅਤੇ ਸਿੱਖ ਕੌਮ ਦੀ ਆਤਮ ਰੰਗੀ ਸ਼ਖਸੀਅਤ ਸੰਤ ਬਾਬਾ ਅਤਰ ਸਿੰਘ ਜੀ, ਮਸਤੂਆਣੇ ਵਾਲੇ, 1911 ਜਾਰਜ ਪੰਚਮ ਦਿੱਲੀ ਦੇ ਵਿੱਚ ਆਇਆ ਅਤੇ ਸਾਰੇ ਧਰਮਾਂ ਦਾ आदर करदे आ जां जानकारी हासिल करन वास्ते सारिआं नूं सद्दा दित्ता वी आपो अपने ज्ञान दे स्रोत आपो अपने धर्म ग्रंथां सहित आओ। एक जुलूस की निकल नकल दे विच शकल दे विच जिहड़ा सी उह सारिआं ने तुरना सी दुनिया दे उत्ते चंगा प्रगटावा करन वास्ते। अंग्रेज़ कुछ जानना चाहुंदा सी, सारे गए ने, गीता का अदब करन वाले भी गए, कुरान मजीद का सत्कार करन वाले भी गए, आपो अपनी धर्म पुस्तक लैके गए, तो खुद अंग्रेज़ हकूमत के पादरी बाइबल लैके भी गए। पर जो बाबा अतर सिंह जी धन श्री गुरु ग्रंथ साहब सच्चे पातशाह महाराज सहित गए, चवर तख्त छतर के मालक सतगुरु जी ने हाथी उत्ते विराजमान करके ते बाबा अतर सिंह जी वर्गी शख्सियत चौर कर रहे ने, सच्चे साहब जी दीन दुनिया के मालक शहनशाह के शहनशाह उपर छतर झुल रहा हाथी उत्ते सुभाए मान ने, ते बाबा अतर सिंह जी दीन दुनिया के पातशाह की शोभा विच सत्कार विच ते दुनिया के राजियां दी टेक तो सानू आगाह करवाउंदिआं होइआं जाणू करवाउंदिआं होइआं बाणी दा इह बचन पढ़ रहे सन, ये भूपत सब दिवस चार के झूठे करत दिवाजा को हर समान नहीं राजा। आ सच्चा पातशाह है मेरे साहा, पहला इन्हू समझ लियो साध संगत, किते भुल के बंदियां दी टेक विच ना चले जायो, क्योंकि गुरु ने सानू मना किया कि मानक की टेक बिरथी सब जा। सच्चे पातशाह नू पहला पछाणीए ते फिर अरदास करनी शुरू करिए। गढ़ शंकर दी धरती दा जिक्र आउंदा कि महाराजा रणजीत सिंह जित हासिल करन वास्ते तुरे ने, रस्ते दे विच इक गुरसिख प्रेमी गुरु घर वेख्या, उत्थे रुक के कहन लगे अरदास करो मेरी फतेह जाबी होवे। दो कु दिनां बाद ही वापस परत गए, बहुता खून नहीं डुल्लिया, कोई जंग नहीं हुई, ते आराम दे नाल जित प्राप्त हुई, शुकराने वजों वापस परते ते आके फिर गुरसिख नू कहन लगा वक्त दा राजा वी भाई अरदास कीती सी जित प्राप्त हो गई, ते तुसी दसो मैं की हुण दियां गुरद्वारे नू, गुरद्वारे उत्ते सोना लगवा दियां, बड़ा सोना दान कीता सी महाराज रणजीत सिंह ने, जे तुसी कहो ते कुछ मुरब्बे जमीन कुछ पिंड जमीन जिहड़ी है वह गुरद्वारा साहब दे नां करवा दियां, भाई साहब जी दसो मैं की दियां, ते ओ गुरु दे प्यार रत्ती शख्सियत जिहड़ी हुंदी है ना गुरमुखो उही गुरु दी गल कर सकदी है। उन्होंने वक्त दे राजे नूं कहा सी महाराजा रणजीत सिंह जदों परसों लंघिया सी उदों भिखारी बन के लंघिया सी, अज तू दाता बन दा भुलेखा खा बैठा, ये सच्चे पातशाह दा डर है, इत्थे तेरे वर्गे मंगते बन के आउंदे ने, दाता बन के नहीं आ सकदा। इसे स्थान ते जिथे तुसी बैठे हो गुरु घर की जागत जमीर जड़ी है सचखंड हरिमंदर साहब जी दे सत्कार योग सेवादार ज्ञानी संत सिंह जी महाराज रणजीत सिंह दे वेले इत्थे बैठ के कथा करिया करदे सन, ते इसे तरह जिवें तुसी बैठे हो वक्त दा राजा आया सब तो पिछे बैठ गया भी अगे संगत एकाग्रता नाल बैठी है डिस्टर्ब ना होवे। महाराजा रणजीत सिंह संपूर्ण कथा हुई ते भाई साहब जी तुर पए, ऐ घंटा घर वाले पासियों ड्योड़ी तो बाहर निकले, सारी संगत पिछे पिछे है, वक्त दा राजा महाराजा रणजीत सिंह भी पिछे पिछे है, गुरु के वजीर दा सत्कार करदिआं संगत नाल तुरी, ते जदों साध संगत बाहर निकल गए गुरु दरबार की हद तो पहला अणगौलिया कीता ध्यान तक नहीं दिता भाई संत सिंह जी ने, ते जदों साध संगत जी हदबंदी तो बाहर निकले ते फिर अदब नाल कहा महाराजा रणजीत सिंह जी तुसी अगे होवो, ते संगतां ने पुछिया पहला तुसी वेख्या नहीं, कहिंदे नहीं मैं वेख्या सी, पर वह गुरु रामदास जी के दरबार के अंदर गुरु रामदास जी के वजीर का सत्कार सी, इत्थे इस खेत्र का राजा यह है, दुनियावी राजा यह है, इस राजे का सत्कार है, इस वास्ते गुरमुखो जिन्हां ने सच्चा पातशाह चीन लिया वह दुनिया के बंदियां दे मुथाज नहीं बनते, पर जिन्हां दी सच्चे पातशाह उत्ते टेक नहीं है, जिन्हां दा सच्चे पातशाह उत्ते भरोसा नहीं है, वह बंदियां दी टेक विच बंदियां दी मुथाजी विच सारी जिंदगी लिलकड़ियां लैंदे मर जांदे। दुनिया के राजे जदों सतगुरु गुरु नानक साहब जी जिक्र करते हैं, बाबर के आमन का जिक्र किया महाराज ने, तो उत्थे स्पैशल एक बचन वरत्या साहा सुरत गवाई आ, शाह शब्द गुरु नानक साहब जी ने भी वरत्या जदों दुनियावी राजियां वास्ते वरत्या, तो बाबा जी ने कहा इन्हां शाहां ने अपनी सुरत गवा ली है, अंदर की चेतना खत्म हो गई है, रंग तमाशियां की दुनिया में अन्ने हो के पदवी के हंकार ਤਾਕਤ ਦੇ ਨਸ਼ੇ ਵਿੱਚ, ਜ਼ੋਰ ਦੇ ਜ਼ੁਲਮ ਦੇ ਅਤਿਆਚਾਰ ਦੇ ਐਸੇ ਗਰੂਰ ਵਿੱਚ ਮਸਤ ਹੋ ਗਏ ਨੇ ਕਿ ਜਿਹੜੀ ਅੰਦਰ ਦੀ ਸੋਝੀ ਸੀ ਇਹ ਸ਼ਾਹ ਗਵਾ ਚੁੱਕੇ ਨੇ। ਇਸ ਵਾਸਤੇ ਦੁਨਿਆਵੀ ਸ਼ਾਹਾਂ ਦੇ ਮੁਤਾਜ ਨਹੀਂ ਬਣਾਇਆ। ਅਤੇ ਦਾਤਾ ਜੀ ਨੇ ਉੱਥੇ ਬਚਨ ਕਿਹਾ ਬੜਾ ਪਿਆਰਾ ਸਪੱਸ਼ਟ, ਜਦੋਂ ਦੁਨਿਆਵੀ ਸ਼ਾਹਾਂ ਦਾ ਜ਼ਿਕਰ ਕੀਤਾ, ਹਜ਼ੂਰ ਕਹਿੰਦੇ ਸ਼ਾਹਾਂ ਸੁਰਤ ਗਵਾਈ ਹੈ ਰੰਗ ਤਮਾਸ਼ਾ ਚਾਏ। ਰੰਗ ਤਮਾਸ਼ਿਆਂ ਦੇ ਹੁਲਾਸ ਵਿੱਚ ਇੱਕ ਖਿੱਚ ਹੁੰਦੀ ਹੈ, ਰੰਗ ਤਮਾਸ਼ਿਆਂ ਦੀ ਇੱਕ ਤੀਬਰ ਅੰਦਰ ਖਿੱਚ ਧੂ ਪੈਂਦੀ ਹੈ। ਜਿਹਨਾਂ ਨੂੰ ਰੰਗ ਤਮਾਸ਼ਿਆਂ ਦਾ ਚਾਅ ਚੜਿਆ ਹੋਇਆ ਉਹ ਰਾਜੇ ਆਪਣੀ ਸੁਰਤ ਗਵਾ ਬੈਠੇ। ਇਸ ਲਈ ਪਿਆਰਿਓ ਗੁਰੂ ਸਾਹਿਬ ਜੀ ਨੇ ਅੱਜ ਦੇ ਬਚਨ ਵਿੱਚ ਸਭ ਤੋਂ ਪਹਿਲਾਂ ਅੱਖਰ ਹੀ ਇਹ ਵਰਤਿਆ ਵੀ ਅਸੀਂ ਕਿਸ ਸ਼ਾਹ ਨੂੰ ਮੁਖਾਤਬ ਹੋ ਕੇ ਬੇਨਤੀ ਕਰਨੀ। ਇਹ ਗੱਲ ਪਹਿਲਾਂ ਸਮਝਣੀ ਬਹੁਤ ਜ਼ਰੂਰੀ ਹੈ ਕਿਉਂਕਿ ਸ਼ਬਦ ਬੇਨਤੀ ਰੂਪ ਵਿੱਚ ਹੈ ਅਤੇ ਬੇਨਤੀ ਕਿਹਦੇ ਅੱਗੇ ਕਰਨੀ ਹੈ, ਮੰਗਣਾ ਕਿਹਦੇ ਅੱਗੇ ਹੈ, ਇਹ ਸਾਨੂੰ ਸਮਝ ਹੋਣੀ ਬਹੁਤ ਲਾਜ਼ਮੀ। ਕੌਣ ਦਾਤਾ ਹੈ, ਕਿਹਦੇ ਪਾਸੋਂ ਮੰਗਣਾ ਹੈ, ਜੇ ਸਾਨੂੰ ਇਸ ਗੱਲ ਦਾ ਗਿਆਨ ਨਹੀਂ ਤਾਂ ਸਾਡੀਆਂ ਮੰਗਾਂ ਅਧੂਰੀਆਂ ਰਹਿ ਜਾਂਦੀਆਂ। ਸਤਸੰਗ ਗੁਰੂ ਸਾਹਿਬ ਜੀ ਨੇ ਸਾਨੂੰ ਮੱਤ ਦਿੱਤੀ ਹੈ, ਜਿਹੜੇ ਬਚਨ ਹਰ ਰੋਜ਼ ਤੁਸੀਂ ਪੜ੍ਹਦੇ ਹੋ, ਇਹ ਸੋਝੀ ਰੋਜ਼ ਸਿੱਖ ਮੰਗਦਾ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ। ਇੱਕੋ ਹੀ ਸ਼ਾਹ ਹੈ, ਸਿਰ ਸ਼ਾਹਾਂ ਪਾਤਸ਼ਾਹ, ਬਾਕੀ ਸਾਰੇ ਮੰਗਤੇ ਨੇ ਸਤਸੰਗ। ਬਾਕੀ ਤੇ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਉਹਦੇ ਚਰਨਾਂ ਵਿੱਚ ਅਸੀਂ ਜੋਦਲੀ ਕਰਦੇ ਹਾਂ ਵੀ ਸਭਨਾ ਜੀਆਂ ਕਾ ਇੱਕ ਦਾਤਾ, ਮੇਰੇ ਸਤਿਗੁਰ ਜੀ ਇੱਕ ਦਾਤਾ ਨਾ ਵਿਸਰੇ ਸੋ ਮੈਂ ਵਿਸਰ ਨਾ ਜਾਈ। ਸੋ ਜੋ ਬਚਨ ਹਜ਼ੂਰ ਨੇ ਕਿਰਪਾ ਕੀਤੀ ਸਾਡੇ ਉੱਤੇ, ਆਹ ਜੋ ਅਰਜ ਕਰਨ ਦੀ, ਅਰਦਾਸ ਕਰਨ ਦੀ, ਅਰਜੋਈ ਕਰਨ ਦੀ ਜਾਂਚ ਮਹਾਰਾਜ ਸਿਖਾ ਰਹੇ ਨੇ, ਅਤੇ ਇਕੱਲੀ ਜਾਂਚ ਨਹੀਂ ਸਿਖਾ ਰਹੇ, ਜਿਵੇਂ ਗੁਰੂ ਘਰ ਦੇ ਅੰਦਰ ਅਰਦਾਸੀਆ ਸਾਰੀ ਸੰਗਤ ਦੀ ਨੁਮਾਇੰਦਗੀ ਕਰਦਾ। ਅਰਦਾਸੀਆ ਸਿੰਘ ਗੁਰੂ ਦੇ ਘਰ ਦੇ ਅੰਦਰ ਲੱਖਾਂ ਸੰਗਤ ਖੜ੍ਹੀ ਹੋਵੇ ਅਤੇ ਅਰਦਾਸੀਆ ਸਿੰਘ ਸਨਮੁਖ ਖੜ੍ਹ ਕੇ ਅਰਦਾਸ ਕਰਦਾ, ਅਤੇ ਉਹ ਅਰਦਾਸ ਇਕੱਲੇ ਅਰਦਾਸੀਏ ਸਿੰਘ ਦੀ ਨਹੀਂ ਹੁੰਦੀ। ਤੁਸੀਂ ਘਰਾਂ ਵਿੱਚ ਬੈਠੇ ਸੁਣਦੇ ਹੋ, ਜਿੱਥੇ ਜਿੱਥੇ ਵੀ ਸੁਰਤ ਕਰਕੇ ਸਿੱਖ ਨਾਲ ਸ਼ਾਮਿਲ ਹੋ ਜਾਂਦਾ, ਇਕੱਲਾ ਸਰੀਰ ਕਰਕੇ ਹੀ ਨਹੀਂ, ਜਿੱਥੇ ਜਿੱਥੇ ਵੀ ਖੜ੍ਹਾ ਸੁਰਤ ਕਰਕੇ ਸਿੰਘ ਸਿੱਖ ਨਾਲ ਸ਼ਾਮਿਲ ਹੁੰਦਾ, ਉੱਥੇ ਗੁਰਮੁਖੋ ਉਹ ਅਰਦਾਸ ਸਮੂਹ ਪੰਥ ਦੀ ਬਣ ਜਾਂਦੀ ਹੈ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਇਸੇ ਤਰ੍ਹਾਂ ਅੱਜ ਦੇ ਬਚਨ 'ਚ ਗੁਰੂ ਸਾਹਿਬ ਜੀ ਸਾਡੇ ਅਰਦਾਸੀਏ ਬਣ ਕੇ ਨਾ ਸਾਡੀ ਨੁਮਾਇੰਦਗੀ ਕਰ ਰਹੇ ਨੇ। ਅਰਦਾਸ ਸਾਡੀ ਹੈ, ਭੁੱਖ ਸਾਡੀ ਹੈ, ਵੇਦਨਾ ਸਾਡੇ ਮਨ ਦੀ ਹੈ, ਪਰ ਸਤਿਗੁਰ ਸੱਚੇ ਪਾਤਸ਼ਾਹ ਜਿਵੇਂ ਸਾਡੀ ਸਾਰਿਆਂ ਦੀ ਭਾਵਨਾ ਨੂੰ ਰੀਪ੍ਰਜੈਂਟ ਕਰ ਰਹੇ ਹੋਣ। ਸੋ ਜੋ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ, ਮਨ ਚਿੱਤ ਇਕਾਗਰ ਕਰੋ ਅਤੇ ਇਹ ਜੋਦੜੀ ਕਰੀਏ, ਦਾਤਾ ਜੀ ਨਿਸ਼ਚਾ ਅਤੇ ਸੱਚੇ ਪਾਤਸ਼ਾਹ ਦੀ ਤੇਕ ਸਾਡੇ ਅੰਦਰ ਪ੍ਰਪੱਕ ਹੋਵੇ, ਸਾਨੂੰ ਸਿਖਾਓ ਅਰਦਾਸ ਕਿਵੇਂ ਕਰੀਦੀ ਹੈ। ਆਓ ਸਾਰੇ ਇਕਾਗਰਤਾ ਬਣਾ ਕੇ ਇੱਕ ਵਾਰੀ ਪਿਆਰ ਵਿੱਚ ਜੁੜ ਕੇ ਸਿਮਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਚੌਥਾ, ਮੇਰੇ ਸਾਹ ਮੈਂ ਹਰ ਦਰਸ਼ਨ ਸੁਖ
ਕਲਾ। ਸੁੱਖ ਕਾਹਦਾ ਮੰਗਿਆ, ਹਰ ਦਰਸ਼ਨ ਸੁੱਖ ਹੋਏ। ਮੇਰੇ ਸੱਚੇ ਪਾਤਸ਼ਾਹ, ਮੇਰਾ ਆਤਮਿਕ ਆਨੰਦ ਤੇਰੇ ਦਰਸ਼ਨਾਂ ਨਾਲ ਹੈ, ਤੇਰੇ ਮਿਲਾਪ ਨਾਲ ਹੈ। ਦੁਨੀਆਂ ਦੇ ਬਥੇਰੇ ਪਦਾਰਥ ਮਿਲ ਗਏ, ਪਰ ਜੇ ਪਰਮ ਸੁੱਖ ਦੀ ਅਸੀਂ ਗੱਲ ਕਰੀਏ ਤਾਂ ਹਰ ਦਰਸ਼ਨ ਸੁੱਖ ਹੋਏ। ਮੇਰੀ ਜੋਦੜੀ ਕੀ ਹੈ, ਵੇਦਨਾ ਕੀ ਹੈ, ਵੀ ਕਿਰਪਾ ਕਰੋ ਮਹਾਰਾਜ, ਦਰਸ਼ਨਾਂ ਤੋਂ ਬਿਨਾਂ ਮੇਰਾ ਮਨ ਤ੍ਰਿਪਤ ਨਹੀਂ ਹੁੰਦਾ। ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਦਾ, ਜਿਉਂ ਤਿਖਾ ਬੰਤ ਬਿਨ ਨੀਰ। ਪਤਾ ਕਿਵੇਂ ਤੜਪਦਾ, ਕਦੀ ਪਿਆਸੇ ਨੂੰ ਬੇਬਲ ਹੋ ਕੇ ਤੜਪਦਿਆਂ ਵੇਖਿਆ? ਜੇ ਜੰਗਲਾਂ ਵਿੱਚ ਨਹੀਂ ਫਿਰੇ, ਜੇ ਮਾਰੂਥਲਾਂ ਵਿੱਚ ਨਹੀਂ ਫਿਰੇ, ਤੇ ਬਹੁਤ ਸਾਰੇ ਲੋਕ ਹੋਣਗੇ ਜਿਨ੍ਹਾਂ ਨੇ ਖੇਤਾਂ 'ਚ ਘੱਟੋ ਘੱਟ ਦੁਪਹਿਰ ਤਪਦੀ ਹੋਈ ਧੁੱਪ ਦੇ ਅੰਦਰ ਕੰਮ ਕੀਤਾ, ਪਾਣੀ ਨੇੜੇ ਨਾ ਹੋਵੇ ਤੇ ਉਹ ਭਾਵੇਂ 2-4 ਘੜੀਆਂ ਦੀ ਪਿਆਸ ਹੈ ਤੁਸੀਂ ਮਹਿਸੂਸ ਕੀਤੀ ਹੋਏਗੀ। ਜਿਨ੍ਹਾਂ ਨੇ ਸਰੀਰਕ ਪਿਆਸ ਨੂੰ ਵੀ ਮਹਿਸੂਸ ਕੀਤਾ, ਪਾਣੀ ਦੀ ਪਿਆਸ ਨੂੰ ਵੀ ਮਹਿਸੂਸ ਕੀਤਾ, ਉਹ ਚੰਗੀ ਤਰ੍ਹਾਂ ਬੁੱਝ ਜਾਣਗੇ ਇਹ ਪਿਆਸ ਤੇ ਬਹੁਤੀ ਜ਼ਿਆਦਾ ਡਾਢੀ ਹੈ ਜਿਹਦਾ ਜ਼ਿਕਰ ਗੁਰੂ ਸਾਹਿਬ ਕਰ ਰਹੇ। ਪਰ ਗੁਰਮੁਖੋ ਜਿਨ੍ਹਾਂ ਨੇ ਸਰੀਰ ਕਰਕੇ ਪਾਣੀ ਦੀ ਪਿਆਸ ਨੂੰ ਮਹਿਸੂਸ ਕੀਤਾ, ਜ਼ਰੂਰ ਮੈਂ ਇਸ ਗੱਲ ਨੂੰ ਸਮਝ ਜਾਣਗੇ ਵੀ ਪਿਆਸ ਹੁੰਦੀ ਕੀ ਹੈ। मेरे हिरदे दे अंदर हर दर्शन की प्यास है। तो किस तरह की प्यास है, ज्यों तिखा वंत बिन नीर। मेरे दाता जी इदां प्यास लगी हुई है जिवें प्यासा पानी तो बिना तड़पदा है। हर दर्शन को मेरा मन बहुत तप्त है, ज्यों तिखा वंत बिन नीर। मेरे मन प्रेम लगो हर तीर, ऐसे तीर वजे गुरमुखो, जिवें कोई तीर वज के जख्मी होकर बेबल हो जाता ना, तड़पदा मन विलकदा, जीड़ा कड़पदा। इस तरह का तीर वजिया गुरु बचना का, जिन्हें हुण अंदर प्यास जगा दिती है। गुरु शब्द का तीर वजिया, मेरे हिरदे अंदर प्यास जागी, मेरा मन तड़प रहा, बेबल होया मन। अंतर प्यास उठी हर केरी, गुर बचनी सुन तीर लगैया। मन की बिरथा मन ही जाना, अवरक जाना पीर परैया। ये गुरु के बचना के तीर ने मेरे अंदर प्यास जगा दिती है। इतने फिर मैं बेनती करांगा, अखर बाहरी ने भेद अंदर दा। जदों बाहरी तीर वजद शरीर जख्मी हुंदा, मनुख नूं कष्ट मिलदा, पर जदों गुरु के बचना का अग्रस्त तीर हिरदे नूं विंनदा, उदों गुरमुख अंदर वैराग का जन्म हुंदा। ते इस वैराग के मिठे मिठे पीड़ा विच्चों भी रस हुंदा। सो वह तीर कहिंदे मेरे वज गया। आचार चरै तां सिद्ध होए, सिद्धी ते बुद्ध पाई। प्रेम के सर लागे तन पीतर, सर का अर्थ भी तीर है। केड़ा तीर वजिया? प्रेम के सर लागे तन पीतर। हुण दुनियावी तीर वजिया तो कष्ट दिंदा, दुख दिंदा, पर जदों प्रेम का तीर वजदा तो महाराज कहिंदे भरम के परदे टुट जाते हैं, खत्म हो जाते हैं, गुरु के दर्शनों की तड़प पैदा हो जाती है। प्रेम के सर लागे तन पीतर, ता भ्रम काटिया जाई। मेरे गोबिंद अपने जन को दे वडियाई, की वडियाई बख्शो, गुरमत राम नाम प्रगासो, सदा रहो शरणाई। महाराज बख्शिश करो, मैं तेरी शरण विच रवां ते मेरे अंदर गुरमत दा प्रकाश हो जाए। महाराज तीर वजिया, उस तीर ने मैनू बेबल कर दिता। हर दर्शन को मेरा मन बहुत तप्त है, इदां तड़प रहा जिवें तिखा वंत बिन नीर। इस तरह हुण इह गुरु दे शब्द दा तीर ही ऐसा है। देखो जिहड़ा हंकारी मन है ना, वह डिगदा नहीं है, भावें शरीर करके मत्था टेकदे आ पर ढह के नहीं पैंदा गुरु दे चरणां च। बाबा कबीर साहब कहिंदे जिन्हां दे हिरदियां नूं गुरु दे शब्द दा तीर वज जांदा वह गुरु दे चरणां विच ढह पैंदे ने, फिर डिग पैंदे ने, हंकार टुट जांदा। कबीर सतगुर सूरमे बाहया बाण जो एक, लागत ही भुएं गिर परिया। परिया कलेजे शेक, अंदर शेक पैदा हो गया। हमरी बेदन हर प्रभ जाने, मेरे मन मन अंतर की पीर। हुण ये तीर नाल पीड़ उठी, ते इस पीड़ नूं दुनियावी बंदा नहीं जानदा, दुनिया का वैद सियाणा हकीम नहीं जान सकेगा। हमरी बेदन हर प्रभ जाने, मन की बिरथा मन ही जाने, अवर के जाने पीर परैया। बुद्धियां वाला अकलों वाला घोड़े दड़ा लेगा, पर इस बिरहड़े की पीर पीड़ा नूं ना बुद्धि नाल बयान किया जा सकता, ते ना गुरमुखो बुद्धि नाल समझिया जा सकता। अंदर दी पीर नूं नहीं समझिया, ते बाबा जी कहिंदे वैद बुलाया वैद की। बड़ा स्पैशलिस्ट सी, ओ बड़ा सियाणा सी, बड़ा चतर सी, ते उस वैद ने की कीता, शरीर नूं परखिया, पकड़ टंडोले बाह, ते हजूर कहिंदे भोलिया तैनू नहीं पता ये वेदना केड़ी है, मेरा गुरु वैद गुरु गोबिंदा ही जान सकता है, तू नहीं जान सकता। भोला वैद ना जाने, करक करेजे माह, तैनू नहीं पता भी पीड़ा ते अंदर है, ये बिरहड़े की पीड़ा अंदर मखी हुई है। मेरे मन प्रेम लगो हर तीर, इदा हृदय नूं प्रेम का तीर वजिया। ते गुरु साहब जी कहिंदे साहा तेरे अगे मेरी जोदड़ी है, ते मैनूं दर्शनां दी भुख व्याप गई है, मेरा मन तड़पदा तेरे दर्शनां वास्ते।
हमारी बेदन तू जानता साहा, अवर क्या जाने कोई।
मेरी बेदना नूं, मेरी सता नूं, अंदर दी अवस्था नूं तू ही जानता, कोई दूजा नहीं जान सकता। लोग जाने, संसार की समझदा सी कबीर बौराना, लोग कहिंदे कबीर कमला है, जगत की कहिंदा ਵੀ ਬਾਬਾ ਕਾਲੂ ਜੀ ਤੁਹਾਡੇ ਪੁੱਤਰ ਨੂੰ ਕੀ ਹੋ ਗਿਆ, ਸੰਸਾਰ ਕੀ ਕਹਿੰਦਾ, ਭੈਣੇ ਤੇਰਾ ਭਰਾ ਡੁੱਬ ਗਿਆ। ਆ ਕੇ ਨਾ ਸੁਲਤਾਨਪੁਰ ਲੋਧੀ, ਜਗਤ ਨਹੀਂ ਜਾਣ ਸਕਦਾ ਇਸ ਸਤਾ ਨੂੰ। ਕਹਿੰਦੇ ਵਈ ਵਿੱਚ ਗਿਆ ਸੀ ਭੈਣੇ, ਬਾਹਰ ਨਹੀਂ ਆਇਆ, ਹੁਣ ਉਹ ਸਰੀਰ ਵੇਖ ਰਹੇ ਨੇ, ਸੁਰਤ ਨਹੀਂ ਵੇਖ ਰਹੇ। ਬਾਬਾ ਪਹਿਦਾ ਸੱਚ ਖੰਡ, ਨੌਨਿਦ ਨਾਮ ਗਰੀਬੀ ਪਾਈ। ਅਤੇ ਦੁਨਿਆਵੀ ਅੱਖ ਵਾਲੇ ਕੀ ਕਹਿੰਦੇ, ਬੜਾ ਅਫਸੋਸ ਹੋਇਆ ਭੈਣੇ ਤੇਰਾ ਵੀਰ ਡੁੱਬ ਗਿਆ, 3 ਦਿਨ ਹੋ ਗਏ ਲੱਭਿਆ ਹੀ ਨਹੀਂ। ਅਤੇ ਜਿਨ੍ਹਾਂ ਦੀ ਅੱਖ ਖੁੱਲ੍ਹੀ ਸੀ ਨਾ, ਧੰਨ ਬੇਬੇ ਨਾਨਕੀ, ਉਹ ਕਹਿਣ ਲੱਗੀ ਨਹੀਂ ਭੋਲਿਓ, ਉਹ ਤਾਂ ਡੁੱਬਿਆਂ ਨੂੰ ਤਾਰਨ ਵਾਸਤੇ ਆਇਆ, ਉਹ ਡੁੱਬਿਆ ਥੋੜ੍ਹੀ ਹੈ, ਬਾਕੀ ਕੀ ਜਾਣਨਗੇ ਇਸ ਵੇਦਨਾ। ਦੁਨੀਆ ਵਾਲੀ ਅੱਖ ਨਹੀਂ ਸਮਝ ਸਕਦੀ ਇਸ ਵੇਦਨਾ ਨੂੰ, ਮੇਰਾ ਸਤਿਗੁਰੂ ਜਾਣਦਾ, ਹਮਰੀ ਵੇਦਨ ਤੂੰ ਜਾਣਤਾ ਸਾਰ ਸਾਹਾ, ਬਾਕੀ ਕੀ ਜਾਣੇਗਾ ਕੋਈ ਪੀਰ ਪਰਾਈਆਂ, ਇਹ ਕੇਵਲ ਮੇਰਾ ਪਾਤਸ਼ਾਹ ਜਾਣਦਾ ਹੈ।
ਸਾਚਾ ਸਾਹਿਬ ਸੱਚ ਤੂੰ ਮੇਰੇ ਸਾ, ਤੇਰਾ ਕੀਆ ਸੱਚ ਸਭ ਹੋਏ।
ਇੱਥੇ ਥੋੜ੍ਹਾ ਜਿਹਾ ਬਚਨ ਸਮਝਣ ਵਾਲਾ ਸਾਧ ਸੰਗਤ, ਤੂੰ ਸੱਚਾ ਸਾਹਿਬ ਹੈ ਤੇ ਸਾਰਾ ਕੁਝ ਤੇਰਾ ਕੀਤਾ ਵਰਤ ਰਿਹਾ, ਅਖਰੀ ਅਰਥ ਇਹ ਨੇ, ਤੇਰਾ ਕੀਆ ਸੱਚ ਸਭ ਹੋਏ, ਸਭ ਕੁਝ ਤੇਰਾ ਕੀਤਾ ਵਰਤ ਰਿਹਾ, ਉਹ ਇੱਕੋ ਹੀ ਹੈ। ਸਾਧ ਸੰਗਤ, ਜਿਹੜੇ ਸਮਾਜ ਵਿੱਚ ਸਿੱਖੀ ਦਾ ਜਨਮ ਹੋਇਆ, ਮੈਂ ਥੋੜ੍ਹੀ ਬੇਨਤੀ ਕਰਨੀ ਚਾਹੁੰਦਾ, ਇਹਦੇ 'ਤੇ ਤਵੱਜੋ ਦਿਓ, ਜਿਹੜੇ ਸਮਾਜ ਵਿੱਚੋਂ ਸਿੱਖੀ ਦਾ ਜਨਮ ਹੋਇਆ, ਉੱਥੇ ਮਨੌਤਾਂ ਕੁਝ ਹੋਰ ਸਨ, ਪਰ ਸਿੱਖੀ ਦਾ ਮਾਰਗ ਕੁਝ ਹੋਰ ਹੈ, ਸਮਾਜ ਦਾ ਵਿਸ਼ਵਾਸ ਕੁਝ ਹੋਰ ਸੀ ਅਤੇ ਅੱਜ ਵੀ ਹੋਰ ਹੈ, ਪਰ ਸਿੱਖੀ ਦੀ ਵਿਲੱਖਣਤਾ ਕੁਝ ਹੋਰ ਹੈ। ਮੈਂ ਇਹ ਬੇਨਤੀ ਕਰਨੀ ਚਾਹੁੰਦਾ ਸਪਸ਼ਟ। ਇੱਥੇ ਕਿਹਾ ਕਿ ਸਾਡੀ ਵੇਦਨ ਕੇਵਲ ਇੱਕ ਜਾਣਦਾ, ਉਹ ਇੱਕੋ ਹੀ ਸਾਰਿਆਂ ਵਿੱਚ ਵਰਤ ਰਿਹਾ, ਸੱਚਾ ਸਾਹਿਬ ਸੱਚ ਤੂੰ ਮੇਰੇ ਸਾਹ, ਤੇਰਾ ਕੀਆ ਸੱਚ ਸਭ ਹੋਏ, ਇੱਕੋ ਹੀ ਵਰਤ ਰਿਹਾ ਅਤੇ ਸਾਰਾ ਕੁਝ ਇੱਕੋ ਦਾ ਕੀਤਾ ਹੋ ਰਿਹਾ। ਜਿਸ ਸਮਾਜ ਵਿੱਚ ਸਿੱਖੀ ਦਾ ਜਨਮ ਹੋਇਆ, ਉੱਥੇ ਇਹ ਮੰਨਿਆ ਜਾਂਦਾ ਸੀ, ਵੈਸੇ ਤਾਂ ਇਹ ਵਿਚਾਰ ਸੀ ਵੀ 33 ਕਰੋੜ ਕਰਤਾ ਨੇ, ਦੇਵਤੇ ਨੇ, ਦੇਣ ਵਾਲੇ ਨੇ, ਪਰ ਮੂਲ ਰੂਪ 'ਚ ਕਿਹਾ ਜਾਂਦਾ ਸੀ 3 ਸ਼ਕਤੀਆਂ ਪ੍ਰਮੁੱਖ ਨੇ, ਦੋਨਾਂ ਪਾਸਿਓਂ ਮੰਨਿਆ ਗਿਆ, ਅਜ਼ਰਾਈਲ ਜ਼ਬਰਾਈਲ ਇਹ ਕਰਨ ਵਾਲੇ ਨੇ, ਇਹ ਸਾਧਨ ਬਣਦੇ ਨੇ। ਦੂਸਰੇ ਪਾਸੇ ਗਿਆ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ, ਇੱਕ ਲੇਖੇ ਕਰਨ ਵਾਲਾ, ਇੱਕ ਰਿਜ਼ਕ ਦੇਣ ਵਾਲਾ, ਇੱਕ ਪੈਦਾ ਕਰਨ ਵਾਲਾ। ਪਰ ਗੁਰੂ ਸਾਹਿਬ ਜੀ ਨੇ ਜਿਹੜੀ ਸਾਨੂੰ ਵਿਚਾਰਧਾਰਾ ਦਿੱਤੀ ਨਾ, ਮੈਂ ਵਿਲੱਖਣਤਾ ਦੀ ਗੱਲ ਕਰਦਾ, ਇਹ ਨਾ ਸੋਚਿਓ ਵੀ ਜਿਹੜੀ ਧਰਤੀ ਵਿੱਚੋਂ ਚੀਜ਼ ਉਪਜੀ ਹੈ, ਜਿਸ ਕਈ ਵਾਰੀ ਫਸਲ ਕੁਝ ਹੋਰ ਬੀਜੀ ਹੈ ਅਤੇ ਉੱਗਦਾ ਕੁਝ ਹੋਰ ਹੈ, ਹੁਣ ਇਹ ਕਹੀਏ ਵੀ ਬਹੁਤਿਆਂ ਵਿੱਚ ਜਿਹੜਾ ਉੱਗਿਆ ਅਤੇ ਉਹ ਵੀ ਉਹੀ ਹੋ ਗਿਆ, ਨਹੀਂ, ਉਹਦੀ ਆਪਣੀ ਇੱਕ ਵਿਲੱਖਣਤਾ। ਸਿੱਖੀ ਜਿਸ ਸਮਾਜ ਵਿੱਚ ਉੱਗੀ ਹੈ, ਉੱਥੇ ਮੂਲ ਰੂਪ 'ਚ 3 ਵਿਸ਼ਵਾਸ ਸੀ ਵੀ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੇ ਬਾਣ, 3 ਦੇਵ ਦਾ ਵਿਸ਼ਵਾਸ। ਪਰ ਗੁਰੂ ਸਾਹਿਬ ਜੀ ਕਹਿੰਦੇ ਨਹੀਂ, ਇੱਥੇ ਤਾਂ ਇੱਕ ਹੀ ਸਭ ਕੁਝ ਵਰਤਾ ਰਿਹਾ, ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫਰਮਾਨ ਉਹ ਵੇਖੈ ਉਹਨਾਂ ਨਜ਼ਰ ਨਾ ਆਵੈ, ਬਹੁਤਾ ਇਹ ਵਿਧਾਨ ਆਦੇਸ਼ ਤਿਸੈ ਆਦੇਸ਼। ਆਹ ਹੈ ਵਿਲੱਖਣਤਾ ਸਿੱਖੀ ਦੀ। ਕੁਝ ਲੋਕਾਂ ਨੂੰ ਭਰਮ ਪਿਆ ਵੀ ਸ਼ਾਇਦ ਸਿੱਖੀ ਵੀ ਇਸੇ ਖਲ ਜਗਨ ਦਾ ਹੀ ਹਿੱਸਾ, ਨਹੀਂ ਨਹੀਂ, ਇੱਥੇ 3 ਦੇਵ ਨੂੰ ਨਹੀਂ ਮੰਨਿਆ ਜਾ ਰਿਹਾ, ਇੱਥੇ ਤੇ 1 ਨੂੰ ਨਮਸਕਾਰ ਕੀਤੀ ਜਾ ਰਹੀ ਹੈ, ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ, ਉਹੀ ਸਾਰਿਆਂ ਵਿੱਚ ਵਰਤ ਰਿਹਾ ਅਤੇ ਉਹਦਾ ਕੀਤਾ ਸਭ ਕੁਝ ਹੋ ਰਿਹਾ ਹੈ।
ਝੂਠਾ ਕਿਸ ਕੋ ਆਖੀਐ ਸਾ, ਦੂਜਾ ਨਾਹੀਂ ਕੋਈ,
ਹੈ ਕੋਈ ਨਹੀਂ, ਸਾਰਿਆਂ ਵਿੱਚ ਤੂੰ ਆਪ ਵਰਤ ਰਿਹਾ। ਹੁਣ ਇਹ ਵਿਲੱਖਣਤਾ ਦੂਸਰੀ ਹੈ, ਇੱਕ ਤਾਂ ਨਿਆਰਾਪਣ ਅਤੇ ਦੂਜਾ ਗੁਰਮੁਖੋ, ਕਿਸੇ ਨੂੰ ਊਚ ਨਹੀਂ, ਕਿਸੇ ਨੂੰ ਨੀਚ ਨਹੀਂ, ਕਿਸੇ ਨੂੰ ਨਿਖਿੱਧ ਨਹੀਂ, ਕਿਸੇ ਨੂੰ ਸ਼ੂਦਰ ਨਹੀਂ ਆਖਿਆ, ਸਾਰਿਆਂ ਵਿੱਚ ਤੂੰ ਆਪ ਵਰਤ ਰਿਹਾ। ਇਹ ਦੂਜੀ ਵਿਲੱਖਣਤਾ, ਸਭ ਕੋ ਤੇਰਾ, ਸਾਰੀ ਸ੍ਰਿਸ਼ਟੀ ਦਾ ਤੂੰ ਇੱਕ ਹੈ, ਤੂੰ ਸਭ ਸਦਾ, ਤੂੰ ਸਭਨਾ ਕੀ ਰਾਸ, ਸਭ ਤੁਝ ਹੀ ਪਾਸੋਂ ਮੰਗਦੇ ਨਿਤ ਕਰ ਅਰਦਾਸ, ਸਭ ਤੁਝ ਹੀ ਪਾਸੋਂ ਮੰਗਦੇ, ਇੱਕੋ ਹੀ ਦਾਤਾ ਹੈ ਅਤੇ ਸਾਰੀ ਕਾਇਨਾਤ ਤੇਰੇ ਕੋਲੋਂ ਮੰਗ ਰਹੀ ਹੈ ਸੱਚੇ ਪਾਤਸ਼ਾਹ। ਇਸ ਬਚਨ ਨੂੰ ਚੰਗੀ ਤਰ੍ਹਾਂ ਸਮਝ ਲੈਣਾ, ਸਿੱਖੀ ਨੇ ਆਹ ਸੋਚ ਸੰਸਾਰ ਨੂੰ ਦਿੱਤੀ, ਗੁਰਮਤ ਦੀ ਇਹ ਵਿਲੱਖਣਤਾ ਜਗਤ ਦੇ ਉੱਤੇ ਹੈ ਵੀ ਇੱਥੇ 3 ਦੇਵ ਜਾਂ 33 ਕਰੋੜ ਦੇਵ ਨਹੀਂ, ਇੱਥੇ ਤੇ ਸਾਰੇ ਤੇਰੇ ਕੋਲੋਂ ਮੰਗਦੇ ਨੇ, ਸਭ ਤੁਧ ਹੀ ਪਾਸੋਂ ਮੰਗਦੇ, ਨਿਤ ਕਰ ਅਰਦਾਸ। ਤੂੰ ਸਾਰਿਆਂ ਦਾ ਤੇ ਸਾਰੇ ਤੇਰੇ ਨੇ। ਤੇ ਨਾਲ ਅਗਲਾ ਬਚਨ ਬਹੁਤ ਪਿਆਰਾ, ਤੂੰ ਸਭਨਾ ਕੀ ਰਾਸ, ਚਰਨ ਕਮਲ ਆਧਾਰ ਜਨ ਕਾ ਰਾਸ ਪੂੰਜੀ ਏਕ। ਮੇਰੀ ਕਮਾਈ, ਮੇਰੀ ਪੂੰਜੀ, ਮੇਰਾ ਧਿਆਨ, ਮੇਰੀ ਸ਼ਕਤੀ, ਮੇਰਾ ਬਲ, ਮੇਰਾ ਸਰਮਾਇਆ ਕੀ ਹੈ? ਰਾਸ ਪੂੰਜੀ ਏਕ, ਤਾਣ ਮਾਣ ਦੀਵਾਨ ਸਾਚਾ ਨਾਨਕ ਕੀ ਪ੍ਰਭ ਟੇਕ। ਇੱਥੇ ਇਹ ਨਹੀਂ ਕਿ ਸੰਸਾਰੀ ਵੱਖਰਾ ਹੈ, ਭੰਡਾਰੀ ਵੱਖਰਾ ਹੈ ਤੇ ਉਹ ਲੈ ਕਰਨ ਵਾਲਾ ਵੱਖਰਾ ਹੈ। ਨਾ ਨਾ, ਤੂੰ ਸਾਰਿਆਂ ਵਿੱਚ ਇੱਕ ਹੈ ਤੇ ਸਭ ਦਾ ਇੱਕੋ ਹੀ ਪਰਮੇਸ਼ਰ ਦਾਤਾ ਦੇਣ ਵਾਲਾ ਹੈ।
ਸਭਨਾ ਵਿੱਚ ਤੂੰ ਵਰਤਦਾ ਸਾ, ਸਭ ਤੁਝੇ ਧਿਆਵ ਹੈ ਦਿਨ ਰਾਤ।
ਆਪ ਵਰਤ ਰਿਹਾ ਮਹਾਰਾਜ ਜੀ, ਸਾਰਿਆਂ ਵਿੱਚ ਸਾਰੇ ਤੈਨੂੰ ਸੇਵ ਰਿਹਾ, ਸਭ ਤੁਧ ਹੀ ਪਾਸੋਂ ਮੰਗਦੇ ਨਿਤ ਕਰ। ਵੇਖੋ ਵਿਲੱਖਣਤਾ, ਵੇਖੋ ਸਿੱਖੀ ਦੀ ਅਗਿਆਨਤਾ। ਵਸ ਸ਼ਾਇਦ ਸੰਸਾਰ ਦੇ ਲੋਕਾਂ ਨੂੰ ਪਤਾ ਨਹੀਂ ਵਿਚਾਰਿਆਂ ਨੂੰ, ਤੇ ਉਹ ਸਮਝ ਨਹੀਂ ਸਕੇ ਗੁਰਮਤ ਨੂੰ, ਗੁਰੂ ਕੀ ਸਿੱਖੀ ਨੂੰ। ਗੁਰਮੁਖ ਪਿਆਰਿਓ, ਮੇਰੇ ਦਾਤਾ ਜੀ ਨੇ ਬਹੁਤ ਪਿਆਰ ਨਾਲ ਸਮਝਾਇਆ, ਸਭ ਕੋ ਆਸੈ ਤੇਰੀ ਬੈਠਾ, ਘੱਟ ਘੱਟ ਅੰਤਰ ਤੂੰ ਹੈ ਬੁੱਠਾ। ਜਿਹੜਾ ਇਹ ਬਚਨ ਹੈ ਇੱਥੇ ਤੁਸੀਂ ਪੜ੍ਹਿਆ, ਸਭਨਾ ਵਿੱਚ ਤੂੰ ਵਰਤਦਾ ਸਾਹਾ, ਸਭ ਤੁਝ ਹੈ ਧਿਆਵ ਹੈ ਦਿਨ ਰਾਤ। ਤੂੰ ਵਰਤ ਰਿਹਾ, ਸਾਰੇ ਇੱਕ ਦੀ ਆਸ ਉੱਤੇ ਨੇ ਤੇ ਸਾਰਿਆਂ ਵਿੱਚ ਤੂੰ ਵਸਿਆ ਹੋਇਆ। ਆਹੀ ਤੇ ਸਿੱਖੀ ਦੀ ਵਿਲੱਖਣਤਾ। ਇੱਥੇ ਊਚ ਨੀਚ ਦੇ ਵਿਤਕਰੇ ਮਿਟਾ ਕੇ ਆਖਿਆ, ਸਾਰੀ ਲੁਕਾਈ ਵਿੱਚ ਪਰਮੇਸ਼ਰ ਹੈ ਤੇ ਸਾਰੀ ਲੁਕਾਈ ਨੂੰ ਪਰਮੇਸ਼ਰ ਨੇ ਪਿਆਰ ਕਲਾਵੇ 'ਚ ਲਿਆ ਹੋਇਆ। ਸਭ ਕੋ ਆਸੈ ਤੇਰੀ ਬੈਠਾ, ਘੱਟ ਘੱਟ ਅੰਤਰ ਤੂੰ ਹੈ ਉੱਠਾ, ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੈ ਬਾਹਰਾ ਜੀਓ। ਆਹ ਵਿਲੱਖਣਤਾ ਹੈ ਕਿਤੇ। ਇੱਥੇ ਤੇ ਨਾਮਦੇਵ ਜੀ ਵਰਗੇ ਰੱਬ ਰੂਪ ਪਿਆਰਿਆਂ ਨੂੰ ਧੱਕੇ ਮਾਰ ਕੇ ਕੱਢ ਦਿੱਤਾ ਜਾਂਦਾ ਵੀ ਤੇਰੀ ਜਾਤ ਨੀਵੀਂ ਆ, ਤੂੰ ਅੰਦਰ ਨਹੀਂ ਆ ਸਕਦਾ। ਗੁਰਮੁਖੋ, ਪਤਾ ਨਹੀਂ ਬੇਸਮਝੀ ਵਿੱਚ ਜਾਂ ਜਾਣ ਬੁੱਝ ਕੇ ਗੁਰਮਤ ਦੇ ਨਾਲ, ਜਾਂ ਮੈਨੂੰ ਇਹ ਲੱਗਦਾ ਕਿ ਗਿਆਨ ਨਹੀਂ ਆ ਵਿਚਾਰਿਆਂ 'ਤੇ, ਤਰਸ ਆਉਂਦਾ ਕੁਝ ਲੋਕਾਂ 'ਤੇ ਜਿਨ੍ਹਾਂ ਨੇ ਗੁਰਮਤ ਨੂੰ ਉਸ ਅਮਰ ਵੇਲ ਵਿੱਚ ਜਕੜਨ ਦਾ, ਅਵਤਾਰਵਾਦ ਦੀ, ਪਖੰਡਵਾਦ ਦੀ, ਜਾਤੀਵਾਦ ਦੀ ਅਮਰ ਵੇਲ ਵਿੱਚ ਜਕੜਨ ਦਾ ਜ਼ਿਕਰ ਕੀਤਾ, ਯਤਨ ਕੀਤਾ ਵੀ ਸ਼ਾਇਦ ਇਸ ਅਮਰ ਵੇਲ ਵਿੱਚ ਜਕੜ ਕੇ ਅਸੀਂ ਗੁਰਮਤ ਦੇ ਨਿਆਰੇਪਣ ਨੂੰ ਖਤਮ ਕਰ ਲਵਾਂਗੇ। ਪਰ ਗੁਰਸਿੱਖੋ, ਸਤਿਗੁਰ ਜੀ ਨੇ ਇਹ ਬੂਟਾ ਇੰਨਾ ਗਹਿਰਾ ਲਾਇਆ, ਪੁੱਤਰਾਂ ਦਾ ਖੂਨ ਪਾ ਕੇ ਸਿੰਜਿਆ ਇਹਨੂੰ, ਦੁਨੀਆਂ ਦੀ ਕੋਈ ਅਮਰ ਵੇਲ ਇਸ ਬੂਟੇ ਨੂੰ ਨਾਸ਼ ਕਰ ਸਕਦੀ ਹੈ? ਅੱਜ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਦਾ ਆਗਮਨ ਦਿਹਾੜਾ, ਅਤੇ ਮੈਂ ਮਾਫ਼ੀ ਮੰਗ ਕੇ ਬੇਨਤੀ ਕਰਾਂ, ਬੇਸਮਝੀ ਵਿੱਚ ਜਾਂ ਜਾਣ ਬੁੱਝ ਕੇ ਗੁਰੂ ਨਾਨਕ ਦੇ ਵਿਹੜੇ ਵਿੱਚ ਵੀ ਅਵਤਾਰਵਾਦ ਦਾ ਬੂਟਾ ਲਾਉਣ ਦਾ ਯਤਨ ਕੀਤਾ। ਬਾਬਾ ਸ੍ਰੀ ਚੰਦ ਜੀ ਨੂੰ ਸਿੱਖੀ ਦੇ ਘਰ ਨਾਲੋਂ, ਗੁਰੂ ਨਾਨਕ ਦੇ ਘਰ ਨਾਲੋਂ ਕਿਵੇਂ ਵੱਖ ਕਰਕੇ ਵੇਖ ਸਕਦੇ ਹੋ? ਜਿਨ੍ਹਾਂ ਨੇ ਆਪਣਾ ਸਾਰਾ ਕੁਝ, ਸਾਰਾ ਕੁਝ ਵੇਖੋ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਲ ਬਾਬਾ ਸ੍ਰੀ ਚੰਦ ਜੀ ਦਾ ਮਿਲਾਪ, ਧੰਨ ਗੁਰੂ ਅਰਜਨ ਸਾਹਿਬ ਜੀ ਦੇ ਨਾਲ ਬਾਠ ਸਾਹਿਬ ਦੀ ਧਰਤੀ ਪਠਾਨਕੋਟ ਦੇ ਨੇੜੇ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਨਾਲ ਮਿਲਾਪ, ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਨਾਲ ਮਿਲਾਪ, ਅਤੇ ਜੋ ਜ਼ਿੰਦਗੀ ਦੀ ਕਮਾਈ ਸੀ ਬਾਬਾ ਗੁਰਦਿੱਤਾ ਜੀ ਦੇ ਰਾਹੀਂ ਸਿੱਖੀ ਦੀ ਝੋਲੀ 'ਚ ਪਾ ਦਿੱਤੀ। ਫਿਰ ਬਾਬਾ ਸ੍ਰੀ ਚੰਦ ਜੀ ਦੇ ਸੋਚ ਨੂੰ, ਉਨਿਆਈਆਂ ਨੂੰ, ਪਤਾ ਨਹੀਂ ਕਿਸ ਸੋਚ ਦੇ ਨਾਲ ਅਸੀਂ ਵੱਖ ਕਰ ਰਹੇ। ਮੈਂ ਆਪਣੇ ਜੀਵਨ ਦੀ ਗੱਲ ਦੱਸਦਾ ਕਿ ਬਾਣੀ ਦੀ ਸਭ ਤੋਂ ਪਹਿਲੀ ਸੰਥਿਆ ਜਿਹੜੀ ਸੀ, ਮੈਂ ਇੱਕ ਉਦਾਸੀ ਸਾਧੂ ਦੇ ਕੋਲੋਂ, ਜਿਹੜਾ ਬਾਬਾ ਸ੍ਰੀ ਚੰਦ ਜੀ ਉੱਤੇ ਨਿਸ਼ਚਾ ਰੱਖਦਾ ਸੀ, ਉਹਦੇ ਕੋਲੋਂ ਪ੍ਰਾਪਤ ਕੀਤੀ। ਉਹਨਾਂ ਗੁਰੂ ਪਿਆਰਿਆਂ ਨੇ ਉਹ ਬਾਣੀ ਦੇ ਰੰਗ 'ਚ ਰੱਤੀਆਂ ਰੂਹਾਂ ਨੇ ਗੁਰੂ ਘਰਾਂ ਦੀ ਵਿਖੜੇ ਸਮਿਆਂ ਵਿੱਚ ਸੇਵਾ ਕੀਤੀ, ਅਤੇ ਅਸੀਂ ਪਤਾ ਨਹੀਂ ਕਿਸ ਸੋਚ ਦੇ ਅਧੀਨ ਬਾਬਾ ਸ੍ਰੀ ਚੰਦ ਜੀ ਨੂੰ ਵੱਖ ਕਰਨ ਦਾ ਯਤਨ ਕੀਤਾ, ਜਾਂ ਗੁਰੂ ਨਾਨਕ ਦੇ ਵਿਹੜੇ ਵਿੱਚ ਅਵਤਾਰਵਾਦ ਦਾ ਬੀਜ ਬੀਜਣ ਦਾ ਯਤਨ ਕੀਤਾ। ਇਹ ਸੋਚ ਨਿਰਮੂਲ ਹੈ, ਗੁਰਮਤ ਵਿਲੱਖਣ ਹੈ, ਇੱਕ ਨਾਲ ਜੋੜ ਰਹੀ ਹੈ। ਅਤੇ ਗੁਰੂ ਕੇ ਪਿਆਰੇ ਸਿੱਖੋ, ਇੱਕ ਦੇ ਉੱਤੇ ਸਿਦਕ ਰੱਖ ਕੇ ਇਸ ਵਿਲੱਖਣਤਾ ਨੂੰ ਤੁਸੀਂ ਕਾਇਮ ਰੱਖਣਾ। ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹੀ ਤੇ ਵਿਲੱਖਣਤਾ ਬਖਸ਼ਿਸ਼ ਕੀਤੀ, ਸਭਨਾ ਵਿੱਚ ਤੂੰ ਵਰਤਦਾ। ਜਿੱਥੇ ਲੋਕ ਇਹ ਸਦੀਆਂ ਤੋਂ ਮਨੌਤਾਂ ਪਾਲ ਰਹੇ ਸੀ ਕਿ ਇਹ ਨੀਚ ਹੈ, ਇਹ ਅੰਦਰ ਦਾਖਲ ਨਹੀਂ ਹੋ ਸਕਦਾ, ਇਹ ਸ਼ੂਦਰ ਹੈ, ਇਹਨੂੰ ਆਗਿਆ ਨਹੀਂ ਅੰਦਰ ਦਾਖਲ ਹੋਣ ਦੀ, ਮੇਰੇ ਸਤਿਗੁਰੂ ਜੀ ਨੇ ਕਿਹਾ ਨਹੀਂ ਨਹੀਂ, ਸਭਨਾ ਵਿੱਚ ਤੂੰ ਵਰਤਦਾ, ਘੱਟ ਘੱਟ ਅੰਦਰ ਤੂੰ ਹੈ ਬੁੱਠਾ, ਤੇ ਜੇ ਸਾਰਿਆਂ ਘਟਾਂ ਵਿੱਚ ਤੂੰ ਵਸ ਰਿਹਾ ਮਹਾਰਾਜ, ਫਿਰ ਸਭੇ ਸਾਂਝੀ ਵਾਲ ਸਦਾਇਨ, ਕਿੰਨੀ ਪਿਆਰੀ ਹੈ ਗੁਰਮਤਿ ਗੁਰਮੁਖੋ, ਇਹਨੂੰ ਕਿਉਂ ਅਸੀਂ ਨਿਖੇੜ ਰਹੇ ਹਾਂ। ਗੁਰਮਤਿ ਤੇ ਸਾਰੀ ਸ੍ਰਿਸ਼ਟੀ ਨੂੰ ਪਿਆਰ ਕਰਨਾ ਸਿਖਾ ਰਹੀ ਹੈ, ਸਿੱਖੀ ਤੇ ਸਾਰੀ ਮਨੁੱਖਤਾ ਨੂੰ ਰੱਬ ਰੂਪ ਵੇਖਣ ਦੀ ਸਮਰੱਥਾ ਦਿੰਦੀ ਹੈ। ਅਸੀਂ ਸਿੱਖੀ ਦੀਆਂ ਜੜ੍ਹਾਂ ਨੂੰ ਕਿਉਂ ਖੋਰਾ ਲਾਉਣਾ ਚਾਹੁੰਦੇ ਹਾਂ? ਵੀ ਜੇ ਲੁਕਾਈ ਦਾ ਭਲਾ ਚਾਹੁੰਦੇ ਹਾਂ ਤਾਂ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਾਂ ਵੀ ਭਾਈ ਆਓ, ਸਿੱਖੀ ਦੇ ਮੂਲ ਸਿਧਾਂਤ ਨੂੰ ਸਮਝੀਏ, ਜਿਹਨੇ ਸਭ ਵਿਤਕਰੇ ਮਿਟਾ ਕੇ ਆ ਸੱਚਖੰਡ ਹਰਿਮੰਦਰ ਸਾਹਿਬ ਦੇ ਅੰਦਰ ਸਤਿਗੁਰਾਂ ਦਾ ਪ੍ਰਕਾਸ਼ ਹੋਇਆ। ਤੁਸੀਂ ਬੜੀ ਸ਼ਰਧਾ ਨਾਲ ਦਿਹਾੜਾ ਮਨਾਇਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਪਿਆਰੇ ਉਦਮ ਕੀਤੇ ਸਾਧ ਸੰਗਤ, ਅਤੇ ਉਹ ਕੀ ਸੁਨੇਹਾ ਸੀ ਵੀ ਸਾਰੀ ਮਾਨਵਤਾ ਨੂੰ ਆ ਦੱਸਿਆ ਵੀ ਕੋਈ ਊਚ ਨੀਚ ਨਹੀਂ, ਇੱਥੇ ਵੇਖੋ ਸਭ ਚਵਰ ਤਖਤ ਛਤਰ ਦੇ ਮਾਲਕ ਬਣੇ। ਪਰਮਾਨੰਦ ਜੀ ਬ੍ਰਾਹਮਣ ਨੇ, ਬਾਬਾ ਫਰੀਦ ਜੀ ਦਾ ਜਨਮ ਮੁਸਲਮਾਨ ਘਰਾਣੇ 'ਚ ਹੋਇਆ, ਬਾਬਾ ਰਵਿਦਾਸ ਜੀ ਨੂੰ ਲੋਕ ਕਹਿੰਦੇ ਸੀ ਸ਼ੂਦਰ ਘਰਾਣੇ 'ਚ ਜਨਮਿਆ, ਸਾਰੇ ਭਿੰਨ ਭੇਦ ਮਿਟਾ ਕੇ ਆਖਿਆ ਘੱਟ ਘੱਟ ਅੰਦਰ ਤੂੰ ਹੈ ਬੁੱਠਾ, ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨੇ ਦੱਸਿਆ ਬਾਹਰਾ ਜੀ। ਪਿਆਰਿਓ, ਜੇ ਮਨੁੱਖਤਾ ਦਾ ਭਲਾ ਚਾਹੁੰਦੇ ਹਾਂ ਤਾਂ ਸਿੱਖੀ 'ਤੇ ਕਿੰਤੂ ਕਰਨ ਦੀ ਬਜਾਏ ਸਿੱਖੀ ਨੂੰ ਸਮਝਣ ਦਾ ਯਤਨ ਕਰੀਏ। ਜੇ ਆਪਣਾ ਭਲਾ ਚਾਹੁੰਦੇ ਹਾਂ, ਸ੍ਰਿਸ਼ਟੀ ਉੱਤੇ ਸ਼ਾਂਤੀ ਚਾਹੁੰਦੇ ਹਾਂ, ਤਾਂ ਫਿਰ ਗੁਰੂ ਕੀ ਮੱਤ ਨੂੰ ਵਿਚਾਰਨ ਦਾ ਯਤਨ ਕਰੀਏ। ਸਾਰਿਆਂ ਅੰਦਰ ਮੇਰੇ ਦਾਤਾ ਜੀ ਸਭਨਾ ਵਿੱਚ ਤੂੰ ਵਰਤਦਾ, ਇਹਦੇ ਤੋਂ ਵੱਡੀ ਸੋਚ ਕੀ ਹੋ ਸਕਦੀ ਹੈ? ਜੇ ਕਿਤੇ ਸੰਸਾਰ ਨੂੰ ਇਸ ਸੋਚ ਦੀ ਸਮਝ ਆ ਜਾਏ ਵੀ ਸਭਨਾ ਵਿੱਚ ਤੂੰ ਵਰਤਦਾ, ਤਾਂ ਸਾਰੀ ਦੁਨੀਆ ਤੋਂ ਵਿਤਕਰੇ ਖਤਮ ਹੋ ਜਾਣਗੇ। ਅੱਜ ਗੁਰਮੁਖੋ, ਇੱਕ ਫਿਰਕਾ ਦੂਜੇ ਫਿਰਕੇ ਨਾਲ ਲੜ ਰਿਹਾ, ਇੱਕ ਕੌਮ ਦੂਜੀ ਕੌਮ ਨੂੰ ਨੀਵਾਂ ਦੱਸ ਰਹੀ ਹੈ, ਪਰ ਜੇ ਅਸੀਂ ਗੁਰਬਾਣੀ ਦੇ ਸੱਚ ਨੂੰ ਸਮਝ ਲਈਏ, ਬਦਕਿਸਮਤੀ ਇੱਕ ਕੌਮ ਵਿੱਚ ਆਪਣੇ ਅੰਦਰ ਫਿਰ ਪਤਾ ਨਹੀਂ ਕਿੰਨੇ ਕੁ ਧੜੇ ਬਣੇ ਹੋਏ ਆ। ਦੁਨੀਆ ਉੱਤੇ ਇੰਨੀ ਅਸ਼ਾਂਤੀ ਫੈਲੀ ਹੈ ਵੀ ਇਨਸਾਨ ਇਨਸਾਨ ਦੇ ਖੂਨ ਦਾ ਪਿਆਸਾ ਬਣ ਗਿਆ, ਅਤੇ ਜੇ ਅਸੀਂ ਗੁਰਬਾਣੀ ਦੀ ਵਿਲੱਖਣਤਾ ਨੂੰ, ਸਿੱਖੀ ਦੀ ਵਿਲੱਖਣਤਾ ਨੂੰ ਮੰਨ ਲਈਏ ਅਤੇ ਸਮਝ ਲਈਏ, ਸਾਰੀ ਸ੍ਰਿਸ਼ਟੀ ਉੱਤੇ ਸ਼ਾਂਤੀ ਆ ਜਾਏਗੀ, ਸਾਰੀ ਕਾਇਨਾਤ ਉੱਤੇ ਪਿਆਰ ਪਸਰ ਜਾਏਗਾ। ਜੇ ਚਾਹੁੰਦੇ ਹਾਂ ਵੀ ਦੁਨੀਆ ਨੂੰ ਪਿਆਰ ਦੇ ਧਾਗੇ ਵਿੱਚ ਸੂਤ ਵਿੱਚ ਪਰੋਣਾ, ਤਾਂ ਫਿਰ ਬਾਬੇ ਦੇ ਇਹ ਬਚਨ ਪੱਲੇ 'ਚ ਬੰਧਣੇ ਪੈਣਗੇ ਵੀ ਸਭਨਾ ਵਿੱਚ ਤੂੰ ਵਰਤਦਾ ਸਾਹਾ। ਕਿਹਦੇ ਨਾਲ ਨਫ਼ਰਤ ਕਰੇਗਾ ਭਾਈ? ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾ ਹੈ, ਕਿਹਦੇ ਨਾਲ ਨਫ਼ਰਤ ਕਰੇਗਾ? ਕੌਣ ਮਾੜਾ ਹੈ? ਸਭ ਮੈਂ ਜੋਤ। ਗੁਰਬਾਣੀ ਦਾ ਅੱਖਰ ਅੱਖਰ ਇਹ ਪ੍ਰੇਰਨਾ ਦੇ ਰਿਹਾ ਵੀ ਇਹ ਜਿੰਨੇ ਜੀਵ ਵੇਖਦਾ ਇਹਨਾਂ ਦੇ ਅੰਦਰ ਵਾਹਿਗੁਰੂ ਵਰਤ ਰਿਹਾ, ਇਸ ਵਾਸਤੇ ਨਫ਼ਰਤ ਮੁਕਾ ਅਤੇ ਸੰਸਾਰ ਨਾਲ ਪਿਆਰ ਕਰਨ ਦੀ ਜਾਤ ਸਿੱਖ। ਚਿੰਨ੍ਹਾਂ ਨੂੰ ਪੂਜ ਰਿਹਾ ਅਤੇ ਬੰਦਿਆਂ ਨਾਲ ਨਫ਼ਰਤ ਕਰ ਰਿਹਾ, ਬਿਲਡਿੰਗਾਂ ਬਣਾ ਰਹੇ ਹਾਂ ਅਤੇ ਜਿਹੜੇ ਰੱਬ ਦੇ ਮੰਦਰ ਨੇ ਜਿਹਨਾਂ ਅੰਦਰ ਰੱਬ ਵਾਹਿਗੁਰੂ ਬੈਠਾ ਹੋਇਆ, ਸਾਰੇ ਸਰੀਰ ਰੱਬ ਦੇ ਮੰਦਰ, ਇਹਨਾਂ ਦੇ ਨਾਲ ਵਿਤਕਰੇ ਪੈਦਾ ਕਰ ਰਿਹਾ? ਨਾ ਭਾਈ ਨਾ। ਸਭ ਸਹਿ ਵਿੱਚ ਤੂੰ ਵਰਤਦਾ ਮੇਰੇ ਸਤਿਗੁਰੂ ਜੀ, ਸਭਨਾ ਵਿੱਚ ਤੂੰ ਵਰਤਦਾ, ਘੱਟ ਘੱਟ ਅੰਦਰ ਤੂੰ ਹੈ ਬੁੱਠਾ। ਇਹ ਪੰਕਤੀਆਂ ਨੂੰ ਚੰਗੀ ਤਰ੍ਹਾਂ ਧਿਆਨ 'ਚ ਸਮਝਣਾ, ਇਹ ਵਿਲੱਖਣਤਾ ਵੀ ਹੈ ਅਤੇ ਦੁਨੀਆਂ ਦੇ ਕਲੇਸ਼ਾਂ ਦਾ ਹੱਲ ਵੀ ਹੈ। ਸੋ ਮਹਾਰਾਜ ਇਹ ਮਤ ਦੇ ਰਹੇ ਹਨ,
ਸਭ ਤੁਝੇ ਥਾਵਾਂ ਮੰਗਦੇ ਮੇਰੇ ਸਾਹਾ, ਤੂੰ ਸਭਨਾ ਕਰੇ ਇੱਕ ਦਾਤ।
ਇੱਕੋ ਦਾਤਾ ਹੈ ਤੇ ਸਾਰੇ ਤੇਰੇ ਮੰਗਤੇ ਨੇ, ਕਿਹੜੇ ਸ਼ਾਹ ਤੇ ਕਿਹੜੇ ਕੰਗਾਲ ਸਭ ਤੇਰੇ ਮੰਗਤੇ ਨੇ, ਤੇ ਮੇਰੇ ਦਾਤਾ ਜੀ ਇਹੀ ਤੇਰੀ ਵਡਿਆਈ ਹੈ ਵੀ ਤੂੰ ਸਾਰਿਆਂ ਨੂੰ ਬਿਨਾਂ ਵਿਤਕਰੇ ਤੋਂ ਦਾਤ ਬਖਸ਼ ਰਿਹਾ ਹੈ।
ਸਭ ਕੋ ਤੁਝੇ ਵਿੱਚ ਹੈ ਮੇਰੇ ਸਾਹਾ, ਤੁਝ ਤੇ ਬਾਹਰ ਕੋਈ ਨਾ ਹੈ।
ਵਾਹਿਗੁਰੂ ਜੀ, ਸਾਰੀ ਕਾਇਨਾਤ ਤੇ ਤੇਰੇ ਅੰਦਰ ਰਮੀ ਹੋਈ ਹੈ, ਤੂੰ ਸ੍ਰਿਸ਼ਟੀ ਦੇ ਵਿੱਚ ਤੇ ਸ੍ਰਿਸ਼ਟੀ ਤੇਰੇ ਵਿੱਚ। ਫਰੀਦਾ ਖਾਲਕ ਕਿੱਥੇ ਹੈ ਭਾਈ? ਕਿੱਥੇ ਰਹਿੰਦਾ ਖਾਲਕ? ਕਿੱਥੇ ਹੈ? ਖਲਕ ਮੈਂ ਤੇ ਖਲਕ ਵਸੈ ਰੱਬ ਮਾਹੇ। ਸਾਰਿਆਂ ਵਿੱਚ ਤੂੰ ਵਰਤ ਰਿਹਾ ਤੇ ਤੇਰੇ ਵਿੱਚ ਸਾਰੀ ਸ੍ਰਿਸ਼ਟੀ ਹੈ।
ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ, ਸਭ ਤੁਝੇ ਮਾਹੇ ਸਮਾਹੇ।
ਸਾਰੇ ਜੀਵ ਤੇਰੇ ਤੇ ਤੂੰ ਸਾਰਿਆਂ ਦਾ ਸਾਂਝਾ ਸਾਹਿਬ ਬਾਪ ਹਮਾਰਾ। ਆਹ ਵੇਖੋ ਗੁਰਮਤਿ ਦਾ ਪਿਆਰ, ਆਹ ਵੇਖੋ ਸਿੱਖੀ ਦਾ ਨਿਆਰਾਪਨ। ਏਕ ਪਿਤਾ ਏਕਸ ਕੇ ਹਮ ਬਾਰਕ, ਸਾਰੇ ਜੀ ਤੇਰੇ ਨੇ ਮਹਾਰਾਜ ਸੱਚੇ ਪਾਤਸ਼ਾਹ, ਤੇ ਤੂੰ ਸਾਰਿਆਂ ਦੇ ਵਿੱਚ ਵਰਤ ਰਿਹਾ ਮੇਰੇ ਸਾਹਾ। ਸਭ ਤੁਝ ਹੀ ਮਾਹੇ ਸਮਾਹੇ, ਤੇਰੇ ਅੰਦਰ ਸਭ ਰਮੇ ਹੋਏ ਹਨ।
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝੇ ਧਿਆਵਹਿ ਮੇਰੇ ਸਾਹ।
ਆਸ ਤੂੰ ਹੈ, ਟੇਕ ਤੂੰ ਹੈ, ਭਰੋਸਾ ਤੂੰ ਹੈ, ਤੇ ਸਾਰੇ ਮੇਰੇ ਸੱਚੇ ਸਾਹ ਤੈਨੂੰ ਧਿਆ ਰਹੇ ਨੇ। ਓੜਕ ਨੂੰ ਅੰਤ ਨੂੰ ਮੰਜ਼ਿਲ ਕੀ ਹੈ? ਇੱਕ ਵਾਹਿਗੁਰੂ, ਸਿਰਫ ਇੱਕ। ਕੋਈ ਕਿਸੇ ਨਾਂ ਨਾਲ ਧਿਆਵੇ, ਕੋਈ ਕਿਸੇ ਨਾਂ ਨਾਲ ਧਿਆਵੇ, ਕੋਈ ਚਿੰਤਾ ਨਹੀਂ। ਗੁਰੂ ਸਾਹਿਬ ਨੇ ਸਾਰੇ ਝਗੜੇ ਮੁਕਾ ਕੇ ਇੱਕ ਗੱਲ ਕਹੀ ਸੀ ਵੀ ਸੰਸਾਰ ਦੇ ਲੋਕੋ, ਵਾਹਿਗੁਰੂ ਇੱਕ ਹੀ ਆ, ਤੁਸੀਂ ਨਾਵਾਂ ਦੀ ਲੜਾਈ ਵਿੱਚ ਨਾ ਪਵੋ। ਅਤੇ ਜਦੋਂ ਅਸੀਂ ਗੁਰਮੁਖੋ ਪਰਮੇਸ਼ਰ ਦੇ ਕੋਲ ਆਪਣਾ ਪੱਖ ਰੱਖਦੇ ਹਾਂ, ਉੱਥੇ ਵੀ ਕਈ ਵਾਰੀ ਅਸੀਂ ਧੜਿਆਂ ਦੀ ਵੰਡ ਪ੍ਰਗਟ ਕਰ ਦਿੰਦੇ ਹਾਂ। ਮੇਰੇ ਦਾਤਾ ਜੀ ਕਹਿੰਦੇ ਨਹੀਂ, ਇੱਡਾ ਵੱਡਾ ਪਿਆਰ ਕਲਾਵਾ ਬਣਾਓ ਕਿ ਸਾਰੀ ਸ੍ਰਿਸ਼ਟੀ ਗੁਰਦੁਆਰਾ ਹੈ, ਸਾਰੀ ਸ੍ਰਿਸ਼ਟੀ, ਸਾਰੀ ਸ੍ਰਿਸ਼ਟੀ ਮੰਦਰ ਹੈ, ਸਾਰੀ ਸ੍ਰਿਸ਼ਟੀ ਰੱਬ ਦਾ ਘਰ ਹੈ, ਅਤੇ ਜਿੰਨੇ ਜੀਵ ਨੇ ਸਾਰਿਆਂ ਦੇ ਅੰਦਰ ਵਾਹਿਗੁਰੂ ਆਪ ਬੈਠਾ ਹੋਇਆ। ਅਤੇ ਜਦੋਂ ਤੂੰ ਆਪਣੀ ਕਮਾਈ ਕਰਦਾ, ਨੇਕੀ ਕਰਦਾ, ਕੋਈ ਵੀ ਸੇਵਾ ਟਹਿਲ ਕਰਦਾ, ਉਦੋਂ ਆਪਣੀ ਕੰਧ ਕੱਢ ਕੇ ਮੰਗਣ ਦਾ ਯਤਨ ਨਾ ਕਰ, ਸਗੋਂ ਇਹ ਅਰਦਾਸ ਕਰਨ ਦੀ ਜਾਤ ਸਿੱਖ ਵੀ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ। ਮੇਰੇ ਦਾਤਾ ਜੀ, ਸਭਨਾ ਕੀ ਤੂੰ ਆਸ ਹੈ, ਅਤੇ ਸਾਰਿਆਂ ਦਾ ਭਲਾ ਤੂੰ ਕਰਨਾ। ਇਸ ਲਈ ਮੈਂ ਜੋਦੜੀ ਕਰਦਾ ਵੀ ਇਕੱਲਾ ਮੈਂ ਨਿੱਜ ਵਾਸਤੇ, ਆਪਣੇ ਪਰਿਵਾਰ ਲਈ, ਆਪਣੀ ਜਮਾਤ ਲਈ, ਆਪਣੇ ਫਿਰਕੇ ਲਈ ਨਹੀਂ, ਆਹ ਹੈ ਗੁਰਮਤ ਦਾ ਗੁਰਮੁਖੋ ਅੰਸ਼, ਆਹ ਹੈ ਸਿੱਖੀ, ਜਿੱਥੇ ਗੁਰੂ ਸਿਖਾ ਰਿਹਾ ਕਿ ਰੋਜ਼ ਅਰਦਾਸ ਕਰਨੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ ਸਰਬੱਤ ਦਾ। ਨਫ਼ਰਤ ਨਹੀਂ ਸਿਖਾ ਰਿਹਾ ਗੁਰੂ, ਨਫ਼ਰਤ ਦੀਆਂ ਜੜ੍ਹਾਂ ਵੱਢ ਰਿਹਾ ਮੇਰਾ ਸਤਿਗੁਰੂ। ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿੱਤ ਦੁਆਰਾ ਉਭਰੈ, ਸਾਰਿਆਂ ਵਿੱਚ ਤੂੰ ਵਰਤਦਾ ਤੇ ਸਭ ਦਾ ਤੂੰ ਭਲਾ ਕਰਨ ਵਾਲਾ ਦਾਤਾ ਹੈ।
ਜੋ ਪਾਵੈ ਤੂੰ ਰੱਖ ਤੂੰ ਮੇਰੇ ਪਿਆਰੇ, ਸੱਚ ਨਾਨਕ ਕੇ ਪਾਤਸ਼ਾਹ।
ਨਾਨਕ ਦੇ ਪਾਤਸ਼ਾਹ, ਸੱਚੇ ਪਾਤਸ਼ਾਹ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ। ਗੁਰੂ ਨਾਨਕ ਦਾ ਗੁਰੂ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਸੱਚਾ ਪਾਤਸ਼ਾਹ, ਆਪਣੀ ਰਜ਼ਾ ਵਿੱਚ ਰੱਖ ਸਾਨੂੰ, ਆਪਣੀ ਆਗਿਆ ਵਿੱਚ ਰੱਖ, ਅਸੀਂ ਆਪਣੀ ਬੁੱਧੀ ਦੇ ਪਿੱਛੇ ਲੱਗ ਕੇ ਭਟਕਦੇ ਨਾ ਫਿਰੀਏ। ਇਹ ਜੋਦੜੀ ਕੀਤੀ, ਇੱਕ ਵਾਰੀ ਪੰਕਤੀਆਂ ਫਿਰ ਸੁਣੋ ਜੀ।
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝੇ ਧਿਆਵੈ ਹੈ ਮੇਰੇ ਸਾਹ। ਜੋ ਪਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ, ਸੱਚ ਨਾਨਕ ਕੀ ਪਾਤਸ਼ਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।